ਮੈਨੂੰ ਹੁਕਮ ਹੋਇਆ ਮਹਾਂਪੁਰਸ਼ਾਂ ਵੱਲੋਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਛੋੜੇ ਤੋਂ ਲੈ ਕੇ ਨਾ ਅਤੇ ਤੁਸੀਂ ਜ਼ਫਰਨਾਮੇ ਤੱਕ ਸਮਾਪਤੀ ਕਰਨੀ ਆ। ਆਓ ਜੋ ਉਹਨਾਂ ਦਾ ਹੁਕਮ ਹੈ ਉਹ ਵਜਾਉਣ ਦਾ ਹੁਕਮ ਕਰ, ਬੇਨਤੀ ਕਰਾਂ ਸਾਰੀਆਂ ਸੰਗਤਾਂ ਨੂੰ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪਰਿਵਾਰ ਤਿੰਨਾਂ ਹਿੱਸਿਆਂ 'ਚ ਸਰਸਾ ਦੇ ਕੰਢੇ 'ਤੇ ਵੰਡਿਆ ਗਿਆ। ਵੱਡੇ ਸਾਹਿਬਜ਼ਾਦੇ 40 ਸਿੰਘ ਸਰਸਾ ਨੂੰ ਪਾਰ ਕਰ ਗਏ, ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਆਪਣੇ ਪਿੰਡ ਖੇੜੀ ਵੱਲ ਨੂੰ ਲੈ ਗਿਆ। ਮੈਂ ਇੱਥੇ ਮਾਤਾਵਾਂ ਦੀ ਗੱਲ ਕਰਨ ਲੱਗਾ, ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬਦੇਵਾਂ ਜੀ, ਇਹਨਾਂ ਨੂੰ ਭਾਈ ਮਨੀ ਸਿੰਘ ਦਿੱਲੀ ਨੂੰ ਲੈ ਤੁਰੇ। ਸਾਡੇ 'ਤੇ ਕੋਈ ਬੰਦਾ ਸਵਾਲ ਕਰਨ ਦਾ ਵੀ ਦਿੱਲੀ 'ਤੇ ਦੁਸ਼ਮਣ ਔਰੰਗਜ਼ੇਬ ਦਾ ਘਰ ਆ, ਉੱਥੇ ਬੰਦਾ ਕਿਸ ਤਰ੍ਹਾਂ ਮਹਿਫੂਜ ਰਹਿ ਸਕਦਾ। ਜਿਹੜਾ ਭਾਈ ਮਨੀ ਸਿੰਘ ਸੀ ਨਾ ਸਿੰਘੋ, ਉਹਦੇ ਦਿੱਲੀ ਸਹੁਰੇ ਸੀ ਲੱਖੀ ਸ਼ਾਹ ਵਣਜਾਰਾ, ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਧੜ ਦਾ ਸੰਸਕਾਰ ਕੀਤਾ ਸੀ। ਉਹ ਭਾਈ ਮਨੀ ਸਿੰਘ ਦਾ ਸਹੁਰਾ ਸੀ ਅਤੇ ਦਿੱਲੀ ਦਾ ਉਹ ਬਹੁਤ ਵੱਡਾ ਠੇਕੇਦਾਰ ਸੀ। ਉਹਦੀ ਦਰਬਾਰ ਤੱਕ ਪਹੁੰਚ ਸੀ, ਕੋਈ ਸਰਕਾਰੀ ਕਰਮਚਾਰੀ ਉਹਨੂੰ ਰੋਕ ਨਹੀਂ ਸੀ ਸਕਦਾ। ਅਤੇ ਨਾਲੇ ਸਹੁਰੇ ਪਰਿਵਾਰ 'ਚ ਰਹਿਣਾ ਅਤੇ ਉਤਰਾ ਵੀ ਕਿਸੇ ਨੂੰ ਓਪਰਾ ਨਹੀਂ ਸੀ ਆਖਦਾ। ਭਾਈ ਮਨੀ ਸਿੰਘ ਨੇ ਬੜੀ ਹੀ ਸੁਗੜਤਾ ਤੋਂ ਕੰਮ ਲਿਆ। ਇੱਧਰ 6 ਅਤੇ 7 ਪੋਹ ਦੀ ਵਿਚਲੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਦਾ ਕਿਲ੍ਹਾ ਛੱਡਿਆ ਸੀ। ਅੱਜ 11 ਮਹੀਨੇ ਸਤਿਗੁਰ ਦੇ ਨਾਲੋਂ ਵਿਛੜਿਆਂ ਨੂੰ ਮਤਾਵਾਂ ਨੂੰ ਹੋ ਗਏ 11 ਮਹੀਨੇ, ਅਤੇ ਵਿਛੋੜੇ ਦੀ ਤਾਂ ਇੱਕ ਘੜੀ ਆ ਜਿਹੜੀ ਹੈ ਨਾ ਉਹ ਵਰ੍ਹਿਆਂ ਵਰਗੀ ਲੱਗਦੀ ਆ। ਮੈਂ ਵੇਖਿਆ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਪ੍ਰਦੇਸ਼ ਰਹਿੰਦੇ ਆ, ਇੱਕ ਸਿੰਘ ਦੇ ਘਰ ਸੀ, ਬਾਹਰ ਗਏ, ਜਦੋਂ ਪ੍ਰਸ਼ਾਦਾ ਛਕਾਇਆ ਦਾ ਗਿਆਨੀ ਜੀ ਅਰਦਾਸ ਇਹ ਕਰਿਓ, ਜਦੋਂ ਮੈਂ ਪੰਜਾਬੋਂ ਤੁਰਿਆ ਸਾਂ ਮੇਰੀ ਬੱਚੀ ਉਦੋਂ 5 ਸਾਲ ਦੀ ਸੀ, ਉਹ ਹੁਣ 18 ਵਰ੍ਹਿਆਂ ਦੀ ਹੋ ਗਈ ਆ। ਆਂਦਾ ਮੈਨੂੰ 13 ਵਰੇ ਘਰ ਛੱਡੇ ਨੂੰ ਹੋ ਗਏ ਆ, ਤੁਸੀਂ ਅਰਦਾਸ ਕਰਿਓ ਮੈਨੂੰ ਪੱਕੇ ਪੇਪਰ ਮਿਲਣ ਅਤੇ ਮੈਂ ਪਰਿਵਾਰ ਦੇ ਦਰਸ਼ਨ ਕਰਾਂ। ਵਿਛੋੜੇ ਦਾ ਦੁੱਖ ਉਹ ਮਾਵਾਂ ਦੱਸ ਸਕਦੀਆਂ ਜਿਨ੍ਹਾਂ ਦੇ ਗੱਭਰੂ ਪੁੱਤ ਝੂਠੇ ਮੁਕਾਬਲੇ ਬਣਾ ਕੇ ਗੋਲੀਆਂ ਮਾਰ ਕੇ ਮਾਰ ਦਿੱਤੇ ਗਏ, ਉਹ ਮਾਵਾਂ ਵਿਛੋੜੇ ਦਾ ਦੁੱਖ ਦੱਸ ਸਕਦੀਆਂ। ਮਾਤਾ ਸਾਹਿਬ ਦੇਵਾਂ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿੰਨਾ ਚਿਰ ਦਰਸ਼ਨ ਸੀ ਨਾ ਕਰ ਲੈਂਦੀ, ਉਹਨਾਂ ਚਿਰ ਉਹ ਅਨਪੜ੍ਹ ਨਹੀਂ ਸੀ ਛਕਿਆ ਕਰਦੇ। ਅੱਜ 11 ਮਹੀਨੇ ਸਤਿਗੁਰ ਦੇ ਨਾਲੋਂ ਵਿਛਿਆਂ ਨੂੰ ਹੋ ਗਏ ਆ। ਮਾਤਾ ਸਾਹਿਬ ਦੇਵਾਂ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਨੂੰ ਪੁੱਛ ਰਹੀਆਂ, ਤੁਸੀਂ ਬਹੁਤ ਬੰਦਗੀ ਵਾਲੇ ਮਹਾਂਪੁਰਸ਼ ਹੋ, ਜਿਸ ਤਰ੍ਹਾਂ ਅੰਤਰਜਾਮਤਾ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਤੁਹਾਡੇ ਲਾਗੇ ਸਥਾਨ ਸਨ ਸਾਹਿਬ ਇੱਥੋਂ ਪ੍ਰਗਟ ਕੀਤਾ ਸੀ ਆਪਣੀ ਅੰਤਰਜਾਮਨਾ ਜਾਮਤਾ ਨਾਲ, ਤੁਸੀਂ ਵੀ ਉਸੇ ਹੀ ਬੰਦਗੀ ਦੇ ਮਾਲਕ ਹੋ, ਤੁਸੀਂ ਅੰਤਰ ਧਿਆਨ ਹੋ ਕੇ ਵੇਖੋ ਵੀ ਇਸ ਟਾਈਮ ਕਲਗੀਆਂ ਵਾਲਾ ਪਾਤਸ਼ਾਹ ਕਿੱਥੇ ਆ ਅਤੇ ਉਹਨਾਂ ਦੇ ਦਰਸ਼ਨ ਸਾਨੂੰ ਕਦੋਂ ਹੋਣਗੇ। ਆਓ ਮਤਾਵਾਂ ਭਾਈ ਮਨੀ ਸਿੰਘ ਨੂੰ ਕੀ ਕਹਿ ਰਹੀਆਂ, ਬੜੇ ਪਿਆਰ ਦੇ ਨਾਲ ਸਰਵਣ ਕਰੀਏ ਬਾਈ।
ਮਾਲਕ ਸੀ ਤਖਤਾਂ ਦੇ ਕੁਦਰਤ ਕੀ ਵਰਤਾ ਤੇ ਪਾਣੇ ਕੋਈ ਸਮਝ ਨਾ ਆਉਂਦੀ ਐ, ਆਪ ਦੀਆਂ ਆਪ ਮਤਾਤਾ ਜਾਣੇ।
ਇੱਕ ਵਾਰ ਮਲਾ ਦੇਵੋ ਮੇਰੇ ਸੱਚੇ ਪਰਵਤ ਗਾਰਾ, ਕੋਈ ਸਮਝ ਨਾ ਆਉਂਦੀ ਐ, ਕੋਈ ਸਮਝ ਨਾ ਆਉਂਦੀ ਐ, ਮਾਹੀ ਮਿਲਣਾ ਕਦੋਂ ਦੁਬਾਰਾ।
ਮਾਲਕ ਸੀ ਤਖਤਾਂ ਦੇ ਕੁਦਰਤ ਕੀ ਵਰਤਾ ਤੇ ਪਾਣੇ ਕੋਈ ਸਮਝ ਨਾ ਆਉਂਦੀ ਐ, ਆਪ ਦੀਆਂ ਆਪ ਵਦਾਤਾ ਜਾਣੇ।
ਵਾਰ ਮਲਾ ਦੇਵੋ, ਇੱਕ ਵਾਰ ਮਲਾ ਦੇਵੋ ਮੇਰੇ ਸੱਚੇ ਪਰਵਤ ਗਾ, ਕੋਈ ਸਮਝ ਨਾ ਆਉਂਦੀਆ
ਮਾਹੀ ਮਿਲਣ ਕਦੋਂ ਦੁਬਾਰਾ ਕੋਈ ਸਮਝ ਨਾ ਆਉਂਦੀਆ ਮਾਹੀ ਮਿਲਣ ਕਦੋਂ ਦੁਬਾਰਾ
ਕਿੱਥੇ ਲੁਕਾਉਂਦੀ ਹੂੰ ਕੋਲ ਤਾਂ ਦੋਇਨ ਮੁੱਲੇ ਹੀਰੇ ਕਿਹੜੇ ਜੁਗ ਦਾ ਵੈਰ ਲਿਆ ਨੀ ਸਾਥੋਂ ਤੂੰ ਤੱਤੀਏ ਤਕਦੀਰੇ ਕਿਹੜੇ ਜੁਗ ਦਾ ਵੈਰ ਲਿਆ ਨੀ ਸਾਥੋਂ ਤੂੰ ਤੱਤੀਏ ਤਕਦੀਰੇ
ਵਿਛੜ ਕੇ ਤੁਰੇ ਜਦੋਂ ਮੇਰੇ ਸੀਨੇ ਫਿਰ ਗਿਆ ਆਰਾ ਕੋਈ ਸਮਝ ਨਾ ਆਉਂਦੀ ਮਾਹੀ ਮਿਲਣ ਕਦੋਂ ਦੁਬਾਰਾ ਕੋਈ ਸਮਝ ਨਾ ਆਉਂਦੀ ਮਾਹੀ ਮਿਲਣ ਕਦੋਂ ਦੁਬਾਰਾ
ਕਿਸੇ ਗੁਪਤ ਜਗ੍ਹਾ ਦਾ ਜੇ ਤੂੰ ਸਾਨੂੰ ਦੱਸ ਗਏ ਹੁਣ ਟਿਕਾਣਾ ਕਿਸੇ ਗੁਪਤ ਜਗ੍ਹਾ ਦਾ ਜੇ ਸਾਨੂੰ ਦੱਸ ਗਏ ਹੁਣ ਟਿਕਾਣਾ ਕੁਝ ਸੋਚ ਮਨੀ ਸਿੰਘਾ ਮਾਹੀ ਅੱਗੇ ਕਿਧਰ ਨੂੰ ਜਾਣਾ
ਤੈਨੂੰ ਕੁਝ ਦੱਸ ਗਏ ਜੇ ਦੱਸ ਦੇ ਮਨੀ ਸਿੰਘਾ ਸਰਦਾਰਾ ਕੋਈ ਸਮਝ ਨਾ ਆਉਂਦੀ ਹੈ ਮਾਹੀ ਮਿਲਣ ਕਦੋਂ ਦੁਬਾਰਾ
ਕਸ਼ਤੀ ਉਠਾਏ ਦੁਨੀਆ ਦੇ ਸੁੱਖ ਬਦਲੇ ਮਾਹੀ ਤਨ ਤੇ ਕਸ਼ਤੀ ਉਠਾਏ ਦੁਸ਼ਮਣ ਦਾ ਜ਼ੋਰ ਬੜਾ ਵੈਰੀ ਦਾ ਜ਼ੋਰ ਬੜਾ ਮਨ ਨੂੰ ਚਿੰਤਾ ਵੱਡ ਵੱਡ ਖਾਵੇ
ਕੋਈ ਖਬਰ ਲਿਆ ਦੇਵੋ ਸਾਨੂੰ ਛੇਤੀ ਕੋਈ ਹਲਕਾਰਾ ਕੋਈ ਸਮਝ ਨਾ ਆਉਂਦੀ ਹੈ ਮਾਹੀ ਮਿਲਣ ਕਦੋਂ ਦੁਬਾਰਾ
ਇਸ ਹਰ ਇੱਕ ਪਲ ਪਲ ਦੀ ਬਣ ਜੂ ਗੁਰ ਇਤਿਹਾਸ ਦੀ ਡੈਰੀ ਲਿਖ ਸਾਕੇ ਗਾਵਣਗੇ ਸਾਥੀ ਗੁਰਨਾਮ ਸਿੰਘ ਜੇ ਸ਼ੈਰੀ ਲਿਖ ਸਾਕੇ ਗਾਵਣਗੇ ਸਾਥੀ ਗੁਰਨਾਮ ਸਿੰਘ ਜੇ ਸ਼ੈਰੀ
ਸਾਡੇ ਗੁਰ ਦੀਆਂ ਜਾਦਾਂ ਦਾ ਇੱਕ ਦਿਨ ਬਣੂ ਇਤਿਹਾਸ ਨਿਆਰਾ ਕੋਈ ਸਮਝ ਨਾ ਆਉਂਦੀ ਹੈ
ਮਾਹੀ ਮਿਲਣ ਕਦੋਂ ਦੁਬਾਰਾ
ਕੋਈ ਸਮਝ ਨਾ ਆਉਂਦੀ ਹੈ ਮਾਹੀ ਮਿਲਣ ਕਦੋਂ ਦੁਬਾਰਾ
ਇੱਧਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਚਮਕੌਰ ਦੀ ਜੰਗ ਜਿੱਤ ਕੇ ਦੁਸ਼ਮਣਾਂ ਨੂੰ ਵੱਡੀ ਹਾਰ ਦੇ ਕੇ ਮਾਛੀਵਾੜੇ ਦੇ ਕੌਤਕ ਕਰਦੇ ਹੋਏ ਮੁਕਤਸਰ ਸਾਹਿਬ ਦਾ ਜੰਗ ਲੜ ਕੇ ਮਹਾਰਾਜ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਇੱਧਰ ਭਾਈ ਮਨੀ ਸਿੰਘ ਜੀ ਵੀ ਮਾਤਾਵਾਂ ਨੂੰ ਲੈ ਕੇ ਅਤੇ ਦਮਦਮਾ ਸਾਹਿਬ ਪਹੁੰਚੇ ਜਿਸ ਤਰ੍ਹਾਂ ਆਪ ਜੀ ਬੈਠੇ ਸੀ ਸੰਗਤ ਜੁੜ ਬੈਠੀ ਸੀ ਭਾਵੇਂ ਮਾਤਾਵਾਂ ਨੂੰ ਪਤਾ ਲੱਗ ਚੁੱਕਾ ਸੀ ਵੀ ਸਾਡੇ ਪੁੱਤਰ ਸ਼ਹੀਦ ਹੋ ਗਏ ਆ ਮਾਂ ਦੀ ਮਮਤਾ ਬੜੀ ਹੁੰਦੀ ਆ ਸੰਗਤ ਬੈਠੀ ਵੇਖ ਕੇ ਮਾਤਾਵਾਂ ਨੇ ਪੁੱਛ ਹੀ ਲਿਆ ਗੁਰੂ ਸਾਹਿਬ ਜੀ ਦੋ ਸਾਹਿਬਜ਼ਾਦੇ ਸਾਡੇ ਤੁਹਾਡੇ ਇਸ ਬੰਨੇ ਖਲੋਤੇ ਹੁੰਦੇ ਸੀ ਦੋ ਇਸ ਬੰਨੇ ਖਲੋਤੇ ਹੁੰਦੇ ਸੀ ਅੱਜ ਚੌਵਾਂ ਦੇ ਵਿੱਚੋਂ ਇੱਕ ਵੀ ਨਜ਼ਰ ਨਹੀਂ ਆਉਂਦਾ ਸਾਡੇ ਪੁੱਤ ਕਿੱਥੇ ਆ ਅਤੇ ਮਹਾਰਾਜ ਜੀ ਨੇ ਫਿਰ ਸਿੰਘੋ ਸਾਡੇ ਵੱਲੇ ਉਂਗਲ ਕਰਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪੇ
ਮੈਂ
ਵਾਰ ਦੀਏ ਸੁਤ ਚਾਰ
ਚਾਰ
ਚਾਰ ਮੂਆ ਤੋਂ ਕਿਆ ਹੁਆ
ਜੀਵਤ
ਲੱਖ ਹਜ਼ਾਰ
ਲੱਖ ਹਜ਼ਾਰ
ਆ ਜਿਹੜੇ ਬੈਠੇ ਮੇਰੇ ਜੀਤ ਤੇ ਜੁਝਾਰ ਇਹ ਮੇਰੇ ਜੋਰਾਵਰ ਤੇ ਫਤਿਹ ਸਿੰਘ ਮਹਾਰਾਜ ਨੇ ਆਪਣੇ ਪੁੱਤ ਵਾਰ ਕੇ ਤੇ ਸਾਨੂੰ ਆਪਣੇ ਪੁੱਤ ਬਣਾਇਆ ਸੀ ਤੋ ਕਲਗੀਧਰ ਪਾਤਸ਼ਾਹ ਮਹਾਰਾਜ ਸਾਰਾ ਕੁਝ ਮਤਾਵਾਂ ਦੇ ਸਾਹਮਣੇ ਦੱਸ ਰਿਹਾ ਭਾਈ ਡੱਲਾ ਲਾਗੇ ਸੁਣ ਰਿਹਾ ਸੀ ਉਸ ਇਲਾਕੇ ਦਾ ਉਹ ਚੌਧਰੀ ਸੀ ਆਂਦਾ ਮਹਾਰਾਜ ਤੁਹਾਨੂੰ ਐਡੀ ਵੱਡੀ ਬਿਪਤਾ ਜੋ ਪੈ ਗਈ ਤੇ ਤੁਸੀਂ ਮੈਨੂੰ ਏਕੜਾ ਯਾਦ ਕਰ ਲੈਂਦੇ ਵੀ ਡੱਲੇ ਨੂੰ ਸੱਦੋ ਮਹਾਰਾਜ ਮੈਂ ਏਕੜਾ ਦੁਸ਼ਮਣ ਦੇ ਛੱਕੇ ਛਡਾ ਕੇ ਰੱਖ ਦਿੰਦਾ ਮਹਾਰਾਜ ਮੇਰਾ 500 ਜੰਗੀ ਜਵਾਨ ਸੀ ਤੁਹਾਡੇ ਚਮਕੌਰ ਦੀ ਗੜੀ 'ਚ ਪੁੱਤ ਨਾ ਸ਼ਹੀਦ ਹੁੰਦੇ ਜੇ ਕਿਤੇ ਤੁਸੀਂ ਮੈਨੂੰ ਸੱਦ ਲੈਂਦੇ ਹੋ ਜਿਹੜੀ ਮੈਂ ਬੰਦੇ ਨੂੰ ਬੜੀ ਖਰਾਬ ਕਰਦੀ ਆ ਸੋਚਿਆ ਨਹੀਂ ਵੀ ਮੈਂ ਖਲੋਤਾ ਕਿੱਥੇ ਆ ਅਤੇ ਗੱਲਾਂ ਡੱਲਾ ਭਾਈ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਹੰਕਾਰ ਵਿੱਚ ਆ ਕੇ ਕਿਸ ਤਰ੍ਹਾਂ ਕਰ ਰਿਹਾ ਲੈਣਾ ਤੁਹਾਡੇ ਸਾਹਮਣੇ ਇੰਝ ਬਿਆਨ ਕੀਤੀਆਂ ਜਾ ਰਹੀਆਂ ਮੇਰੀ ਕੌਮ ਦੇ ਬੜੇ ਸਤਿਕਾਰੇ ਤੁਹਾਡੀ ਭਾਈ ਗੁਰਪ੍ਰਤਾਪ ਸਿੰਘ ਜੀ ਪਦਮ ਉਹਨਾਂ ਨੇ ਕੁਝ ਸਿਰ ਜਿਹਾ ਲਾਇਆ ਅਤੇ ਮੈਨੂੰ ਆਸ ਜੀ ਬਚ ਗਈ ਸੰਤ ਨਿਧਾਨ ਸਿੰਘ ਜੀ ਕਥਾ ਕਰ ਰਹੇ ਸੀ ਅਤੇ ਉਹਨਾਂ ਕਥਾ ਕਰਦਿਆਂ ਕਰਦਿਆਂ ਕੁਰਾਨ ਦੀ ਐਤ ਇੱਕ ਗਲਤ ਪੜ੍ਹਤੀ ਅਤੇ ਇੱਕ ਮੁਸਲਮਾਨ ਵਿੱਚੋਂ ਉੱਠ ਕੇ ਖਲੋ ਗਿਆ ਆਂਦਾ ਸਾਹਿਬਾ ਗਲਤ ਮਤ ਬਕੇ ਅਤੇ ਆਲਮ ਸਾਹਿਬ ਨੇ ਗੁੱਸਾ ਨਹੀਂ ਕੀਤਾ ਉਹਨੇ ਉਹੋ ਹੀ ਕੁਰਾਨ ਦੀ ਐਤ ਫਿਰ ਸਹੀ ਪੜ੍ਹਤੀ ਅਤੇ ਮੁਸਲਮਾਨ ਫਿਰ ਉੱਠ ਕੇ ਖਲੋ ਗਿਆ ਆਂਦਾ ਸਾਹਿਬਾ ਪਹਿਲੇ ਗਲਤ ਔਰ ਅਬ ਸਹੀ ਕਿਉਂ ਆਂਦਾ ਵੀ ਗਲਤ ਸਹੀ ਮੈਂ ਇਸ ਕਰਕੇ ਪੜ੍ਹਿਆ ਸੀ ਵੀ ਮੈਂ ਵੇਖਣਾ ਚਾਹੁੰਦਾ ਸਾਂ ਵੀ ਮੈਂ ਕੰਨਾਂ ਵਾਲਿਆਂ ਦੇ ਗਾੜੀ ਰੋਣ ਡਿਆਂ ਕਿ ਬੋਲਿਆਂ ਦੇ ਗਾੜੀ ਰੋਣ ਡਿਆਂ ਮੈਨੂੰ ਯਕੀਨ ਆ ਜਿੰਨੇ ਕੁ ਸਰੀਰ ਬੈਠੇ ਜੇ ਨਾ ਆਪ ਕੰਨਾਂ ਵਾਲੇ ਬੈਠੇ ਜੇ ਤੇ ਗੁਰੂ ਕਾ ਇਤਿਹਾਸ ਬੜੇ ਗੋਹ ਦੇ ਨਾਲ ਸਰਵਟ ਕਰ ਰਹੇ ਜੀ ਮੈਂ ਗੱਲ ਕਰ ਰਿਹਾ ਸਾਂ ਭਾਈ ਡੱਲੇ ਦੀ ਭਾਈ ਡੱਲਾ ਦਾ ਮਹਾਰਾਜ ਤੁਸੀਂ ਮੈਨੂੰ ਸੱਦ ਲੈਂਦੇ ਕਿਤੇ ਏਕੜਾ ਯਾਦ ਕਰ ਲੈਂਦੇ ਤੁਹਾਨੂੰ ਇੰਨੀ ਮੁਸੀਬਤ ਦਾ ਸਾਹਮਣਾ ਕਰਨਾ ਨਾ ਪੈਂਦਾ ਜਿਹੜੀ ਮੈਂ ਨਾ ਇਹ ਬੰਦੇ ਨੂੰ ਖਰਾਬ ਕਰਦੀ ਤੇ ਮਰਦੀ ਨਹੀਂ ਕਿ ਵੱਡਿਆਂ ਵੱਡਿਆਂ ਮੁਨੀਆਂ ਤੋਂ ਵੀ ਨਹੀਂ ਮਰੀ
ਸੱਚ
ਮਾਨ ਮੁਨੀ
ਮੁਨਵਰ ਗਲੇ
ਮੁਨਵਰ ਗਲੇ
ਮਾਨ
ਮਾਨ ਸਭੇ ਕੋ ਖਾਏ
ਸਭੇ ਕੋ ਖਾਏ
ਸਿਆਣਿਆਂ ਦੇ ਜੇ ਮੋਟਾ ਕੰਡਾ ਵਾਜੇ ਨਾ ਤੇ ਸੂਈ ਲੈ ਕੇ ਉਹਨੂੰ ਕੱਢ ਲਿਆ ਜਾਂਦਾ ਤੇ ਜੇ ਥੋੜਾ ਜਿਹਾ ਵਿੱਚ ਟੁੱਟ ਜੇ ਨਾ ਉਹਨੂੰ ਕੱਢਣਾ ਬੜਾ ਔਖਾ ਹੁੰਦਾ ਜੀ ਇਹ ਜਿਹੜੀ ਹੋਮੇ ਦੀ ਬਰੀਕ ਤਾਰ ਤੇ ਕਈ ਨਹੀਂ ਬੰਦੇ ਦੇ ਵਿੱਚੋਂ ਨਿਕਲਦੀ ਬਸ ਦਰਦ ਹੀ ਕਰਦੀ ਦਿਸਦੀ ਨਹੀਂ ਗੀ ਪਿੱਛੇ ਕੁਝ ਸਿੰਘ ਬੈਠੇ ਸਨ ਵਿਚਾਰੇ ਕਮਜ਼ੋਰ ਹੀ ਸਨ ਧਰਮੀ ਬੰਦੇ ਸਰੀਰ ਕਰਕੇ ਬਹੁਤੇ ਤਗੜੇ ਨਹੀਂ ਹੁੰਦੇ ਵਿਚਾਰੇ ਕਮਜ਼ੋਰ ਹੀ ਸੀ ਕਈਆਂ ਦੇ ਬਸਤਰ ਵੀ ਫਟੇ ਹੋਏ ਸੀ ਕਈਆਂ ਦੀਆਂ ਕਿਰਪਾਨਾਂ ਦੇ ਮਿਆਨ ਵੀ ਟੁੱਟੇ ਹੋਏ ਸੀ ਤੇ ਡੱਲਾ ਥੋੜ੍ਹਾ ਜਿਹਾ ਪਛਾਣ ਨੂੰ ਵੇਖ ਕੇ ਤੇ ਹੱਸ ਪਿਆ ਆਂਦਾ ਮਹਾਰਾਜ ਤੁਸੀਂ ਮੱਥਾ ਤੇ ਲਾ ਲਿਆ ਜੇ ਔਰੰਗਜ਼ੇਬ ਨਾਲ ਤੇ ਆਪਣੀ ਫੌਜ ਦਾ ਖਿਆਲ ਨਹੀਂ ਕੀਤਾ ਵੀ ਇਹ ਲੜਨਗੇ ਔਰੰਗਜ਼ੇਬ ਨਾਲ ਮਹਾਰਾਜ ਤੁਸੀਂ ਆਪਣੀ ਫੌਜ ਵੱਲੇ ਨਹੀਂ ਵੇਖਿਆ ਮਹਾਰਾਜ ਨੇ ਵੇਖਿਆ ਇਹਨੇ ਮੇਰੇ ਸਿੰਘਾਂ ਦੀ ਤੁਹੀਨ ਕੀਤੀ ਆ ਇੱਕ ਗੱਲ ਚੇਤਾ ਰੱਖਿਓ
ਵਾਹ ਵਾਹ
ਸਿੰਘੋ ਜਿਹੜੀ ਪ੍ਰੀਤ ਆ ਨਾ ਉਹ ਦਵੇ ਪਾਸੇ ਬਰਾਬਰ ਵਾ
ਸੱਚ ਹੈ
ਗੁਰੂ ਦੀ ਤੁਹੀਨ ਕਦੇ ਸਿੱਖ ਨਹੀਂ ਜੇ ਸਾਰਦਾ ਤੇ ਸਿੱਖ ਦੀ ਤੁਹੀਨ ਕਦੇ ਗੁਰੂ ਨਹੀਂ ਜੇ ਸਾਰਦਾ
ਵਾਹਿਗੁਰੂ
ਮਹਾਰਾਜ ਨੇ ਵੇਖਿਆ ਇਹਨੇ ਆਖਿਆ ਵੀ ਇਹਦੇ ਸਿੰਘਾਂ ਦੇ ਕੋਲ ਕੀ ਆ ਇਹਨੂੰ ਅੱਜ ਵਿਖਾ ਕੇ ਘੱਲਣਾ ਵੀ ਸਿੰਘ ਆ ਲੇ ਕਿਨੂੰ ਇਹਨਾਂ ਚਿਰ ਨੂੰ ਮਹਾਰਾਜ ਨੇ ਕੌਤਕ ਕਰ ਦਿੱਤਾ ਇੱਕ ਸਿੱਖ ਲਾਹੌਰ ਤੋਂ ਆਇਆ ਉਹਨੇ ਮਹਾਰਾਜ ਨੂੰ ਬੰਦੂਕ ਭੇਟ ਕੀਤੀ ਮਹਾਰਾਜ ਸ਼ਸਤਰਾਂ ਦਾ ਬੜਾ ਸਤਿਕਾਰ ਕਰਿਆ ਕਰਦੇ ਸੀ ਤੇ ਸ਼ਸਤਰ ਕਿਤੇ ਸਿੰਘ ਕੋ ਵੀ ਓੜਨਾ ਤੇ ਮਹਾਰਾਜ ਉਹਨਾਂ ਵੀ ਅੰਤਾਂ ਦਾ ਪਿਆਰ ਕਰਦੇ ਜੀ ਇੱਕ ਵਾਰ ਭਾਈ ਦਇਆ ਸਿੰਘ ਨੇ ਪੁੱਛਿਆ ਸੀ ਮਹਾਰਾਜ ਜੀ ਜਦੋਂ ਅਸੀਂ ਤੁਹਾਡੇ ਦਰਸ਼ਨਾਂ ਨੂੰ ਆਉਂਦੇ ਹਾਂ ਤੇ ਤੁਹਾਡੀ ਸਭ ਤੋਂ ਵੱਧ ਖੁਸ਼ੀ ਕਿਹੜੇ ਸਿੰਘ ਤੇ ਹੁੰਦੀ ਆ? ਤੇ ਰਹਿਤਨਾਮੇ ਦੇ ਦਰਸ਼ਨ ਬਚਨ ਹਨ, ਜਬ ਹਮਾਰੇ ਦਰਸ਼ਨ ਕੋ ਆਵੋ ਬਣ ਸੁਚੇਤ ਤਨ ਸ਼ਸਤਰ ਸਜਾਵੋ ਕਮਰ ਕਸਾ ਕਰ ਦੇਵੋ ਦਿਖਾਈ ਹਮਰੀ ਖੁਸ਼ੀ ਲਿਓ ਅਤਕਾਈ। ਸਿੰਘਾ ਜਦੋਂ ਤੂੰ ਸਾਡੇ ਦਰਸ਼ਨਾਂ ਨੂੰ ਆਵੇ ਨਾ, ਤੇਰੇ ਕਮਰ ਕਸਾ ਲੱਗਾ ਹੋਵੇ ਬਾਹਰ ਦਾ ਵੀ ਤੇ ਅੰਦਰ ਦਾ ਵੀ, ਤੇ ਤੇਰੇ ਤਨ ਉੱਤੇ ਜਿੰਨੇ ਵੱਧ ਤੋਂ ਵੱਧ ਸ਼ਸਤਰ ਹੋਣਗੇ ਨਾ,
ਵਾਹ ਵਾਹ,
ਸਾਡੀ ਓਨੀ ਖੁਸ਼ੀ ਤੇਰੇ ਤੇ ਵੱਧ ਹੋਇਆ ਕਰੇਗੀ।
ਸੱਚ ਹੈ,
ਜਦੋਂ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ, ਸਤਿਗੁਰੂ ਜਦੋਂ ਕਨਾਤ ਕਰਵਾਈ ਹੋਈ ਸੀ, ਜਦੋਂ ਚਿਖਾ ਤੇ ਚੜ੍ਹਨ ਲੱਗੇ ਤੇ ਘੋੜੇ ਦੀਆਂ ਵਾਗਾਂ ਮੋੜ ਕੇ ਇਕਲਾ ਪਛਾਣ ਨੂੰ ਵੇਖਿਆ, ਸਭ ਖਾਲਸਾ ਉਦੋਂ ਵਿਰਾਗ ਵਿੱਚ ਸੀ। ਜਿਤਨਾ ਪਿਓ ਨੂੰ ਪੁੱਤਰ ਵੇਖ ਕੇ ਪਿਆਰ ਆ ਜਾਂਦਾ ਨਾ, ਖਾਲਸੇ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ, ਖਾਲਸਾ ਜੀ ਸ਼ਬਦ ਕਰਕੇ ਸਦਾ ਅਸੀਂ ਤੁਹਾਡੇ ਕੋਲ ਹਾਂ, ਦੋ ਬਚਨ ਸਾਡੇ ਚੇਤੇ ਰੱਖਿਓ, ਗੁਰਬਾਣੀ ਤੇ ਵਾਹਿਗੁਰੂ ਮੰਤਰ ਨੂੰ ਕਦੇ ਨਹੀਂ ਜੇ ਵਿਸਾਰਨਾ, ਤੇ ਸ਼ਸਤਰ ਵਿੱਦਿਆ ਦਾ ਅਭਿਆਸ ਨਾ ਤਿਆਗਿਓ।
ਵਾਹ ਵਾਹ,
ਦੁਨੀਆਂ ਦੀ ਕੋਈ ਵੀ ਕੌਮ ਤੁਹਾਨੂੰ ਗੁਲਾਮ ਨਹੀਂ ਬਣਾ ਸਕੇਗੀ। ਇਹ ਮਹਾਰਾਜ ਦੇ ਇਤਿਹਾਸਕ ਬਚਨ ਆਉਂਦੇ ਆ। ਆ ਦਿੱਲੀ ਵਿੱਚ ਜੋ ਸਿੱਖਾਂ ਦੀ ਕਤਲੇਆਮ ਹੋਈ, ਕਿਤਨਾ ਗਾਜਰਾਂ ਤੇ ਮੂਲੀਆਂ ਵਾਂਗੂ ਸਿੱਖ ਵੱਢ ਦਿੱਤੇ ਗਏ, ਨੌਜਵਾਨ ਧੀਆਂ ਗੁੰਡੇ ਮਾਪਿਆਂ ਦੀਆਂ ਗੋਦੀਆਂ ਚੋਂ ਖਿੱਚ ਕੇ ਲੈ ਗਏ, ਪੰਜ ਪੰਜ ਦਿਨ ਉਹ ਮਾਪਿਆਂ ਨੂੰ ਧੀਆਂ ਨਸੀਬ ਹੋਈਆਂ ਬਾਅਦ ਉਹਨਾਂ ਤੇ ਕੀ ਕਹਿਰ ਦੀ ਹਨੇਰੀ ਝੁੱਲੀ ਹੋਏਗੀ ਇਹ ਉਹ ਦੱਸ ਸਕਦੀਆਂ ਜਾਂ ਵਾਹਿਗੁਰੂ ਜਾਣਦਾ। ਗੁਰੂ ਕਿਰਪਾ ਕਰੇ, ਤੁਸੀਂ ਸ੍ਰੀ ਕਿਤੇ ਅਕਾਲ ਤਖ਼ਤ ਸਾਹਿਬ ਜਾਓ, ਜਦੋਂ ਇੱਕ ਪੀੜਾ ਸਾਹਿਬ ਬਾਕੀ ਬਚ ਜਾਂਦਾ ਨਾ, ਫਿਰ ਆਉਂਦੇ ਵੀ ਹੁਣ ਬਾਬਾ ਸਾਹਿਬ ਬਾਬਾ ਦੀਪ ਸਿੰਘ ਦੇ ਸ਼ਸਤਰ ਆਊਗੇ। ਉਹ ਏਡਾ ਵੱਡਾ ਕਮਰ ਕੱਸਾ ਨਾਭੇ ਵਾਲਿਆਂ ਰਾਜਿਆਂ ਨੇ ਹੁਣ ਇੱਕ ਤੇਗਾ ਭੇਟ ਕੀਤਾ, ਜਿਹਦੇ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਦਰਸ਼ਨ ਕਰਵਾਏ ਜਾਂਦੇ ਆ, ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਤੇਗਾ ਜਿਹਦੇ ਨਾਲ ਸਤਿਗੁਰੂ ਨੇ ਕਾਲੇ ਖਾਂ ਨੂੰ ਵੱਢਿਆ ਸੀ, ਤੇ ਜਦੋਂ ਕਾਲੇ ਖਾਂ ਦੇ ਸਿਰ ਚੋਂ ਤੇਗਾ ਮਾਰਿਆ ਸੀ ਨਾ, ਘੋੜੇ ਦੀ ਕਾਠੀ ਤੱਕ ਵੱਢਦਾ ਸੀ ਕਾਲੇ ਖਾਂ। ਵੱਡੇ ਮਹਾਂਪੁਰਸ਼ੇ ਦਾ ਹਵਾਲਾ ਦਿਆ ਕਰਦੇ ਸੀ ਵੀ ਹਜ਼ੂਰ ਦੇ ਮਨ ਦੇ ਅੰਦਰ ਦਇਆ ਇੰਨੀ ਆ ਵੀ ਫੁੱਲ ਦੇ ਟੁੱਟਣ ਦਾ ਵੀ ਸਤਿਗੁਰੂ ਨੂੰ ਦੁੱਖ ਹੁੰਦਾ, ਪਰ ਜਦੋਂ ਮੇਰੇ ਪਾਤਸ਼ਾਹ ਵੀ ਰਸ ਵਿੱਚ ਆਉਂਦੇ ਆ, ਜਦੋਂ ਤੇਗਾ ਛੱਡਦੇ ਫਿਰ ਲੋਹੇ ਦੀ ਸੰਜੋ ਬਖਤਰਾਂ ਨੂੰ ਕੱਟਦਾ ਹੋਇਆ ਘੋੜੇ ਦੀ ਕਾਠੀ ਨੂੰ ਵੱਢ ਕੇ ਬਾਹਰ ਹੋ ਜਾਂਦਾ।
ਸੱਚ ਹੈ,
ਤੁਹਾਰੇ ਸੱਚੇ ਪਾਤਸ਼ਾਹ ਦੇ ਬਚਨ ਹਨ। ਉੱਚੀ ਆਵਾਜ਼ ਚ ਮਹਾਰਾਜ ਨੇ ਐਲਾਨ ਕੀਤਾ ਆਨੰਦਪੁਰ ਸਾਹਿਬ, ਤੁਨੰਗ ਸੰਗ ਸਾਰੇ ਪ੍ਰਭ ਜੀ ਸੁਣਾਈ, ਬਿਨਾ ਤੇਗ ਤੀਰੰ ਰਹੇ ਨਾ ਪਾਈ। ਕੋਈ ਮੇਰਾ ਸਿੱਖ ਹੋਵੇ ਉਹ ਤੀਰ ਤੇ ਤਲਵਾਰ ਤੋਂ ਕਦੇ ਖਾਲੀ ਨਾ ਹੋਵੇ। ਨੌਜਵਾਨੋ, ਇਤਿਹਾਸ ਪ੍ਰੇਰਨਾ ਸਰੋਤ ਹੁੰਦੇ ਆ, ਤੁਸੀਂ ਸੁਣ ਵੀ ਰਹਿ ਜੇ, ਜਿੱਥੇ ਤੁਸੀਂ ਵੱਡੇ ਵੱਡੇ ਟਰੈਕਟਰ ਖਰੀਦਦੇ ਜੇ, ਵੱਡੀਆਂ ਵੱਡੀਆਂ ਅਸੀਂ ਕੋਠੀਆਂ ਦੀ ਉਸਾਰੀ ਕਰਦੇ ਹਾਂ, ਹੋਣੀ ਚਾਹੀਦੀ ਆ। ਤੁਹਾਡੇ ਕੋਲ 60-60 ਹਜ਼ਾਰ ਦੇ ਮੋਬਾਈਲ ਹੱਥਾਂ 'ਚ ਫੜੇ ਆ, ਪਰ ਸ਼ਸਤਰ ਵੇਖੀਏ ਨਾ, ਤੇ ਜਿਹੜਾ ਸਭ ਤੋਂ ਛੋਟਾ ਹੁੰਦਾ ਨਾ, ਸਭ ਤੋਂ ਛੋਟਾ, ਆ ਮੈਂ ਵੇਖਿਆ ਬੀਬੀਆਂ ਨੂੰ ਤੇ ਅਮਰ ਸੰਚਾਰ ਹੁੰਦਾ ਨਾ, ਤੇ ਮੈਂ ਦੁਕਾਨਾਂ ਵਾਲਿਆਂ ਨਾਲ ਲੜਦੀਆਂ ਵੇਖੀਆਂ, 60 ਰੁਪਈਆਂ ਦੀ ਕਿਰਪਾਨ 100 ਦੀ ਛੋਟੀ ਦੀ ਦੇ ਦਿਓ, ਥੱਲਿਓਂ ਦੀ ਪਾਉਣੀ ਆ, ਕਿਤੇ ਸੂਟ ਲੈਣਾ ਹੋਵੇ ਤੇ 5,000 ਦਾ, 10,000 ਦਾ, 20 ਨੂੰ ਵੀ ਹੱਥ ਪਾ ਲੈਂਦੀਆਂ, ਭਾਵੇਂ ਬੰਦਾ ਕਰਜ਼ੇ ਨਾ ਮਰ ਜੇ, ਪਰ ਸ੍ਰੀ ਸਾਹਿਬ ਸਭ ਤੋਂ ਛੋਟੀ ਮੇਰੇ ਖਿਆਲ ਬਹੁਤ। ਉਹ ਵੀ ਰਾਤ ਨੂੰ ਲਾ ਕੇ ਕਿੱਲੀ ਨਾ ਟੰਗਦੇ ਵੀ ਲੈ ਤੂੰ ਹੁਣ ਸਾਲ ਲਾ ਸਵੇਰ ਦਾ ਤੈਨੂੰ ਪਾਇਆ ਨਹੀਂ। ਗੁਰੂ ਕੇ ਸਿੱਖੋ, ਮਹਾਰਾਜ ਨੇ ਸ਼ਸਤਰਾਂ ਨਾਲ ਇੰਨਾ ਪਿਆਰ ਕੀਤਾ ਨਾ, ਭਾਵੇਂ ਕਿੰਨੇ ਪਹਿਰੇਦਾਰ ਮਹਾਰਾਜ ਦੇ ਨਾਲ ਪਹਿਰੇ ਤੇ ਹੁੰਦੇ ਸੀ, ਪਰ ਬੇਮਿਆਨ ਤਲਵਾਰ ਕਰਕੇ ਮੇਰੇ ਸਤਿਗੁਰੂ ਰਾਤ ਨੂੰ ਪਿਆ ਕਰਦੇ ਸੀ। ਬੇਮਿਆਨ ਤਲਵਾਰ ਕਰੇ ਸ਼ਹਿ ਤੋਂ ਵਾਰ ਕਰਕੇ ਗੁਲਖਾਂ ਭੱਜ ਜਾਂਦਾ। ਜਿਹਨੇ ਮਹਾਰਾਜ ਦੇ ਵੱਖੀ ਵਾਰ ਕੀਤਾ ਸੀ, ਮਹਾਰਾਜ ਨੇ ਦੋ ਕਦਮ ਨਹੀਂ ਸੀ ਜਾਣ ਦਿੱਤਾ, ਉੱਥੇ ਉਹ ਸਿਰ ਲਾ ਕੇ ਮਾਰਿਆ ਸੀ। ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਕਿ ਸਿੱਖ ਨੂੰ ਸ਼ਸਤਰਧਾਰੀ ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਪਹਿਰੇ
ਬਿਗਰੇ ਕਾਜ,
ਉਹਨਾਂ ਦੇ ਕਾਜ ਵਿਗਣਗੇ ਜਿਹੜੇ ਕੋਲ ਸ਼ਸਤਰ ਨਹੀਂ ਰੱਖਣਗੇ।
ਵਾਹ ਵਾਹ।
ਤੋ ਆ ਭਾਈ ਡੱਲੇ ਦੇ ਜਦੋਂ ਮਹਾਰਾਜ ਦੇ ਸਾਹਮਣੇ ਲਾਹੌਰ ਤੋਂ ਸਿੱਖ ਰਫਲ ਲੈ ਕੇ ਆਇਆ ਤੇ ਮੇਰੇ ਪਾਤਸ਼ਾਹ ਕਵਿਤਾ, ਇੱਥੇ ਮੈਂ ਅੱਗੇ ਜਾਵਾਂ ਥੋੜ੍ਹਾ ਜਿਹਾ, ਸਮਾਂ ਜ਼ਿਆਦਾ ਹੋ ਜਾਏਗਾ ਕਿਉਂਕਿ ਸਤਿਗੁਰੂ ਕਿਰਪਾ ਕਰੇ ਹੋਰ ਵੀ ਸਾਡੇ ਤੋਂ ਬਾਅਦ ਪ੍ਰਚਾਰਕ ਜਿਹਨਾਂ ਹਾਜ਼ਰੀ ਭਰਨੀ ਆ, ਔਰ ਜ਼ਫਰਨਾਮਾ ਵੀ ਤੁਹਾਡੀ ਸੇਵਾ 'ਚ ਰੱਖਣਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਰਫਲ ਰੱਖੀ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ, ਲਿਆ ਵੀ ਇਹਨੂੰ ਪਰਖ ਕੇ ਵੇਖ ਲਈ ਜਾਂਦਾ, ਮਹਾਰਾਜ ਪਰਖੋ। ਸਤਿਗੁਰੂ ਕਹਿਣ ਲੱਗੇ ਵੀ ਹਥਿਆਰ ਜਿਹੜਾ ਉਹ ਪਰਖ ਕੇ ਰੱਖਣਾ ਚਾਹੀਦਾ। ਮਹਾਰਾਜ ਕਹਿਣ ਲੱਗੇ, ਉਹ ਡੱਲਿਆ, ਉਹ ਤੂੰ ਬੜਾ ਬਹਾਦਰ, ਤੇਰੇ ਯੋਧੇ ਬੜੇ ਬਲਵਾਨ, ਜਾਂ ਇੱਕ ਸਿੱਖ ਆਪਣਾ ਲਿਆ ਖੜਾ ਕਰ, ਇੱਥੇ ਅਸੀਂ ਆ ਬੰਦੂਕ ਪਰਖ ਕੇ ਵੇਖਣੀ ਆ ਵੀ ਇਹ ਬੰਦਾ ਮਾਰਦੀ ਕਿ ਨਹੀਂ ਮਾਰਦੀ। ਹੁਣ ਡੱਲੇ ਨੇ ਪਹਿਲੀ ਵਾਰ ਸੁਣਿਆ, ਗੁਰੂ ਦੀਆਂ ਪ੍ਰੀਖਿਆ ਕਿਤੇ ਆਮ ਦੁਨੀਆਂ ਵਰਗੀਆਂ ਥੋੜ੍ਹੀਆਂ। ਗੁਰੂ ਪਰਚਾ ਉਹ ਪਾਉਂਦਾ ਜਿਹੜਾ ਕਦੇ ਸਿੱਖ ਨੇ ਕਦੇ ਵੇਖਿਆ ਨਹੀਂ ਹੁੰਦਾ, ਤੇ ਫਿਰ ਉਹਦੇ ਵਿੱਚੋਂ ਲੰਘਣਾ ਹੁੰਦਾ। ਮਹਾਰਾਜ ਬੰਦਾ ਕਾਹਦੇ ਵਾਸਤੇ, ਉਹਨੂੰ ਕਾਹਦੇ ਵਾਸਤੇ ਗੋਲੀ ਮਾਰਨੀ ਆ। ਮਹਾਰਾਜ ਕਹਿਣ ਲੱਗੇ ਵੀ ਇਹ ਬੰਦੂਕਾਂ ਔਰ ਗਾਜਰਾਂ ਚੀਰਨ ਵਾਸਤੇ ਹੁੰਦੀਆਂ, ਇਹਦੇ ਨਾਲ ਬੰਦੇ ਮਾਰੀਦੇ ਆ, ਸ਼ਿਕਾਰ ਕਰੀਦਾ, ਇਹ ਕੋਈ ਖਿਡੌਣੇ ਥੋੜ੍ਹੀ ਆ। ਜੇ ਅੱਜ ਨਾ ਮਾਰਿਆ ਤੇ ਕੱਲ੍ਹ ਨੂੰ ਕੀ ਪਤਾ ਲੱਗੂਗਾ ਵੀ ਇਹ ਕੀ ਕਰਦੀ ਆ। ਡੱਲਾ ਥਰ ਥਰ ਕੰਬਣ ਲੱਗ ਪਿਆ, ਕਹਿੰਦਾ ਮਹਾਰਾਜ ਕੋਈ ਪੀਪਾ ਖੜਾ ਕਰ ਦਿੰਦੇ ਆ, ਤੁਸੀਂ ਨਿਸ਼ਾਨਾ ਹੀ ਮਾਰਨਾ। ਮਹਾਰਾਜ ਕਹਿਣ ਲੱਗੇ, ਸਾਡੀਆਂ ਆਦਤਾਂ ਹੋਰ, ਅਸੀਂ ਪੀਪਿਆਂ ਤੇ ਨਿਸ਼ਾਨੇ ਨਹੀਂ ਪਰਖਦੇ। ਆਓ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਗੁਰੂ ਕੇ ਸਿੱਖੋ, ਕਿਤੇ ਗੁਰੂ ਦਾ ਮੁਕਾਬਲਾ ਕਰਨਾ ਸੌਖਾ। ਮੈਂ ਵੇਖਿਆ ਕੱਚੇ ਪਿੱਲੇ ਪ੍ਰਚਾਰਕ ਅਣਮਤੀਏ ਗੁਰੂ ਦੀ ਬਾਣੀ ਦੀ ਉੱਤੇ ਟਿੱਪਣੀ ਕਰਦੇ ਆ, ਇਤਿਹਾਸ ਨੂੰ ਵਿਗਾੜਦੇ ਆ। ਕਿਤੇ ਡੱਲੇ ਨੂੰ ਪੁੱਛ ਕੇ ਵੇਖ ਲਓ ਵੀ ਗੁਰੂ ਦੇ ਗਾੜੀ ਕਿਤਨਾ ਖਲੋਈਦਾ। ਅਜੇ ਤਾਂ ਗੁਰੂ ਤਰਸ ਕਰਦਾ ਵੀ ਆਪਣੇ ਜ਼ਿੰਦਗੀ ਡਿੱਗਦੇ ਢਹਿੰਦੇ ਪੂਰੀ ਕਰ ਹੀ ਲੈਣ। ਜਦੋਂ ਕਿਤੇ ਨਿਸ਼ਾਨੇ ਪਰਖਣ ਤੇ ਆ ਗਏ ਨਾ, ਫਿਰ ਅੱਗੇ ਕਿਸੇ ਟਿਕਣਾ ਨਹੀਂ ਗਾ। ਡੱਲਾ ਕੰਬ ਗਿਆ, ਆਂਦਾ ਮਹਾਰਾਜ ਮੈਂ ਕਰਦਾ ਪਤਾ ਜੇ ਕੋਈ ਆਖੇ ਲੱਗ ਗਿਆ ਤੇ। ਆਪਣੇ ਜਵਾਨਾਂ ਦੇ ਕੋਲ ਗਿਆ, ਆਂਦਾ ਮੈਂ ਤੁਹਾਨੂੰ ਵੱਡੀਆਂ ਵੱਡੀਆਂ ਤਨਖਾਹਾਂ ਦਿੰਦਾ ਰਿਹਾ, ਤੁਹਾਨੂੰ ਸਾਰੀ ਉਮਰ ਮੇਰੀ ਨੌਕਰੀ ਕਰਦਿਆਂ ਨੂੰ ਹੋ ਗਿਆ, ਤੇ ਅੱਜ ਤੁਹਾਡੇ ਗੋਚਰਾ ਕੰਮ ਆ ਇੱਕ ਬੰਦਾ ਚਾਹੀਦਾ। ਉਹਨਾਂ ਆਖਿਆ ਕਾਹਦੇ ਵਾਸਤੇ? ਆਂਦਾ ਗੁਰੂ ਮਹਾਰਾਜ ਨੂੰ ਕਿਸੇ ਨੇ ਰਫਲ ਭੇਟ ਕਰਦੀ ਆ, ਤੇ ਮਹਾਰਾਜ ਕਹਿਣ ਲੱਗੇ ਵੀ ਇਹ ਚਲਾ ਕੇ ਵੇਖਣੀ ਵੀ ਬੰਦਾ ਮਾਰਦੀ ਕਿ ਨਹੀਂ ਮਾਰਦੀ। ਉਹਨਾਂ ਵੀ ਪਹਿਲੀ ਵਾਰ ਸੁਣਿਆ, ਉਹਨਾਂ ਆਖਿਆ ਉਹ ਤੇਰਾ ਕਿਤੇ ਦਿਮਾਗ ਤਾਂ ਨਹੀਂ ਬੰਦ ਪੈ ਗਿਆ? ਉਹ ਜੰਗ ਵਿੱਚ ਲੜ ਕੇ ਮਰ ਜਾਣਾ, ਸ਼ਹੀਦ ਹੋ ਜਾਣਾ, ਉਹ ਵੱਖਰੀ ਗੱਲ ਆ, ਉਹ ਇਸ ਤਰ੍ਹਾਂ ਗੋਲੀ ਦੇ ਗਾੜੀ ਕਿਹੜਾ ਖਲੋਊਗਾ? ਆ ਪਈ ਤੇਰੀ ਨੌਕਰੀ, ਸਾਨੂੰ ਨਹੀਂ ਚਾਹੀਦੀਆਂ ਤਨਖਾਹਾਂ। ਗੁਰੂ ਕੇ ਸਿੱਖੋ, ਇਹ ਤਨਖਾਹਾਂ ਲੈਣੀਆਂ ਦੇਣੀਆਂ ਇਹ ਤੇ ਦੁਨਿਆਵੀ ਰੀਤਾਂ, ਇਹ ਜਿਹੜੀ ਨੌਕਰੀ ਆ ਨਾ ਇਹ ਸਿਰ ਦਿੱਤੇ ਤੋਂ ਮਿਲ ਬਿਨਾ ਨਹੀਂ ਮਿਲਦੀ।
ਸੱਚ ਹੈ,
ਡੱਲਾ ਤੁਰਿਆ ਆਉਂਦਾ ਲੜ ਖੜਾਂਦੇ ਪੈਰਾਂ ਨਾਲ, ਸਿਰ ਨੀਵਾ, ਤੇ ਸਤਿਗੁਰੂ ਡੱਲੇ ਨੂੰ ਵੇਖ ਕੇ ਕਹਿ ਰਹੇ, ਡੱਲਿਆ ਸਾਡੀ ਕਿਤੇ ਬੰਦੂਕ ਠੰਡੀ ਨਾ ਪੈ ਜੇ, ਇਸ ਤੋਂ ਪਹਿਲਾਂ ਲਿਆ ਕੇ ਕਿਸੇ ਨੂੰ ਖੜਿਆ ਕਰ ਦੇ। ਆਂਦਾ ਮਹਾਰਾਜ ਉਹ ਤੇ ਸਾਰੇ ਮੁੱਕਰ ਗਏ ਆ। ਮਹਾਰਾਜ ਕਹਿਣ ਲੱਗੇ, ਉਹ ਤੂੰ ਤੇ ਆਉਂਦਾ ਜੇ ਮੈਨੂੰ ਕਦੇ ਯਾਦ ਕਰਨ ਦੇ ਤੇ ਮੈਂ ਆਹ ਕੁਝ ਕਰਨਾ, ਆਹ ਬੰਦੇ ਤੇਰੇ। ਆਂਦਾ ਮਹਾਰਾਜ ਕੀ ਕਿਹਾ? ਉਹਦੇ ਸਾਰੇ ਮੁੱਕਰ ਗਏ ਆ। ਮਹਾਰਾਜ ਕਹਿਣ ਲੱਗੇ, ਉਹ ਮੁੱਕਰ ਗਏ, ਤੂੰ ਨਹੀਂ ਨਾ ਮੁੱਕਰਿਆ, ਤੂੰ ਸਾਹਮਣੇ ਖਲੋ ਜਾ, ਗੋਲੀ ਤੇਰੇ ਤੇ ਚਲਾ ਕੇ ਵੇਖ ਲੈਂਦੇ ਆ। ਜਦੋਂ ਸਤਿਗੁਰ ਨੇ ਇਸ ਤਰ੍ਹਾਂ ਬਚਨ ਕਹੇ, ਹੁਣ ਡੱਲੇ ਦੇ ਕਿਤਨਾ ਥਰ ਥਰ ਸਾਰਾ ਸਰੀਰ ਕੰਬ ਰਿਹਾ, ਲੈਣਾ ਤੁਹਾਡੇ ਸਾਹਮਣੇ ਇੰਜ ਬਿਆਨ ਕੀਤੀਆਂ ਜਾ ਰਹੀਆਂ।
ਕਲਗੀ ਤਰ ਕਹਿਣ ਲੱਗੇ ਡੱਲਿਆ ਤੂੰ ਸਾਹਮਣੇ ਹੋ ਜਾ, ਗੋਲੀ ਦੇ ਅੱਗੇ ਤੂੰ ਮਰਦਾ ਛਾਤੀ ਤਾੜ ਖਲੋ ਜਾ, ਗੋਲੀ ਦੇ ਅੱਗੇ ਤੂੰ ਮਰਦਾ ਛਾਤੀ ਤਾੜ ਖਲੋ ਜਾ।
ਜਦ ਅਣਜਲ ਮੁੱਕ ਜਾਂਦਾ ਕੁਦਰਤੀ ਐਸਾ ਗੇਣ ਬਣਾਵੇ, ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ, ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ।
ਕਲਗੀ ਤਰ ਕਹਿਣ ਲੱਗੇ ਡੱਲਿਆ ਤੂੰ ਸਾਹਮਣੇ ਹੋ ਜਾ, ਗੋਲੀ ਤੇ ਅੱਗੇ ਤੂੰ ਮਰਦਾ ਛਾਤੀ ਤਾੜ ਖਲੋ ਜਾ, ਗੋਲੀ ਤੇ ਅੱਗੇ ਤੂੰ ਮਰਦਾ ਛਾਤੀ ਤਾੜ ਖਲੋ ਜਾ।
ਚੱਟ ਅਣਜਲ ਮੁੱਕ ਜਾਂਦਾ ਕੁਦਰਤੀ ਐਸਾ ਗੇਣ ਬਣਾਵੇ, ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ, ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ।
ਔਖਾ ਬਿਨ ਮਤਲਬ ਤੋਂ ਏਦਾਂ ਜਿਉਂਦੀ ਜਾਣੇ ਮਰਨਾ, ਖੌਰੇ ਕਿਸ ਗਲਤੀ ਦਾ ਜੀ ਗਲਤੀ ਦਾ ਪੈਣਾ, ਹੁਣ ਹਰ ਜਾਣਾ ਪਰਨਾ, ਖੌਰੇ ਕਿਸ ਗਲਤੀ ਦਾ ਪੈਣਾ, ਹੁਣ ਹਰ ਜਾਣਾ ਪਰਨਾ।
ਕੀਤੀ ਮੂੰ ਛੋਟੇ ਨਾ ਮਿੱਤਰੋ ਵੱਡੀ ਗੱਲ ਪਸਾਵੇ, ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ, ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ।
ਸੁਣ ਬਚਨ ਸਤਿਗੁਰਾਂ ਦਾ ਹੋ ਬਣ ਕੇ ਮਿੱਟੀ ਦਾ ਬੁੱਤ ਰਹਿ ਗਿਆ, ਸੁਣ ਬਚਨ ਸਤਿਗੁਰਾਂ ਦਾ ਬਣ ਕੇ ਮਿੱਟੀ ਦਾ ਬੁੱਤ ਰਹਿ ਗਿਆ, ਜਿੰਦ ਸੁੱਖ ਵਸਦੀ ਤੇ ਪਰਬਤ ਆਣ ਦੁੱਖਾਂ ਦਾ ਟਹਿ ਗਿਆ, ਜਿੰਦ ਸੁੱਖ ਵਸਦੀ ਤੇ ਪਰਬਤ ਆਣ ਦੁੱਖਾਂ ਦਾ ਟਹਿ ਗਿਆ।
ਸਭ ਤਨ ਮਨ ਡੋਲ ਗਿਆ, ਲੈਂਦੀ ਫਿਰਦੀ ਮੌਤ ਕਲਾਵੇ, ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ, ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ।
ਬੇਗਾਨਿਆ ਪੁੱਤਾ ਤੇ ਜੀ ਪੁੱਤਾਂ ਤੇ ਕੀਤਾ ਮਾਣ ਕੰਮ ਨਾ ਆਇਆ, ਹੁਣ ਵਿੱਚ ਮੁਸੀਬਤ ਦੇ ਫੋਕੀ ਟੌਰ ਨੇ ਆਣ ਪਸਾਇਆ, ਹੁਣ ਵਿੱਚ ਮੁਸੀਬਤ ਦੇ ਫੋਕੀ ਟੌਰ ਨੇ ਆਣ ਪਸਾਇਆ।
ਘਰ ਲੋਕ ਵਿਖਾਵੀਆਂ ਨੂੰ ਐਵੇਂ ਬਹੁਤ ਬੰਨ ਲਈ ਪਾਵੇ, ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ, ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ।
ਬੋਲੇ ਚੱਲ ਜੂ ਗੋਲੀ, ਕਿਸੇ ਕੱਤ ਪੈਣੀ ਨਾ ਐਵੇਂ ਇੱਥੇ ਜਿੰਦੜੀ ਰੋਲੀ, ਕਿਸੇ ਕੱਤ ਪੈਣੀ ਨਾ ਐਵੇਂ ਇੱਥੇ ਜਿੰਦੜੀ ਰੋਲੀ।
ਹੁਣ ਕਿਹੜਾ ਸਤਿਗੁਰ ਦੇ ਹੱਥੋਂ ਰਾਈਫਲ ਦੂਰ ਸਟਾਵੇ, ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ, ਰੰਗ ਉੱਡ ਗਿਆ ਚਿਹਰੇ ਦਾ ਡੱਲਾ ਥਰ ਥਰ ਕੰਬੀ ਜਾਵੇ।
ਡੱਲੇ ਦਿਲ ਜਾਣ ਲਈ ਪਲ ਦੀ ਜਰ ਲਈ ਐ ਸ਼ਰਮਿੰਦਗੀ, ਨਾ ਕਹਿ ਦੇ ਸਤਿਗੁਰੇ ਨੂੰ, ਜੀ ਸਤਿਗੁਰ ਨੂੰ ਮੇਰੀ ਬਚ ਜਾਊਗੀ ਜ਼ਿੰਦਗੀ, ਨਾ ਕਹਿ ਦੇ ਸਤਿਗੁਰ ਨੂੰ ਮੇਰੀ ਬਚ ਜਾਊਗੀ ਜ਼ਿੰਦਗੀ।
ਇਸ ਰੰਗਲੀ ਦੁਨੀਆ ਤੇ ਗੇਣ ਕੌਣ ਦੁਬਾਰਾ ਲਾਵੇ, ਰੰਗ ਉੱਡ ਗਿਆ ਚਿਹਰੇ ਦਾ, ਡੱਲਾ ਥਰ ਥਰ ਕੰਬੀ ਜਾਵੇ, ਰੰਗ ਉੱਡ ਗਿਆ ਚਿਹਰੇ ਦਾ, ਡੱਲਾ ਥਰ ਥਰ ਕੰਬੀ ਜਾਵੇ,
ਗੁਰ ਦਿਆ ਹੱਥਾਂ ਚ ਤਾਕੀ ਰਫਲ ਸਹਿ ਮੰਗਿਆ ਡੱਲਾ, ਕੋਈ ਰਸਤਾ ਸੁਝਦਾ ਨਾ, ਕਿਵੇਂ ਜਾਏ ਛੁਡਾਇਆ ਪੱਲਾ, ਕੋਈ ਰਸਤਾ ਸੁਝਦਾ ਨਾ, ਕਿਵੇਂ ਜਾਏ ਛੁਡਾਇਆ ਪੱਲਾ,
ਲੈ ਤਰ ਲਿਆ ਮਰਸੀਆ ਚੌਧਰੀ ਜ਼ਿੰਦਗੀ ਪਿਆ ਬਖਸ਼ਾਵੇ, ਰੰਗ
ਉੱਡ ਗਿਆ ਚਿਹਰੇ
ਡੱਲਾ ਥਰ ਥਰ ਕੰਬੀ ਜਾਵੇ, ਰੰਗ ਉੱਡ ਗਿਆ ਚਿਹਰੇ ਦਾ, ਡੱਲਾ ਥਰ ਥਰ ਕੰਬੀ ਜਾਵੇ,
ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਰਫਲ ਚੁੱਕੀ ਨਾ, ਤੇ ਡੱਲਾ ਦਾ ਮਹਾਰਾਜ ਅਜੇ ਮੇਰਾ ਮਰਨ ਨੂੰ ਜੀ ਨਹੀਂ ਜੇ ਕਰਦਾ, ਮਹਾਰਾਜ ਅਜੇ ਮੌਤ ਤੋਂ ਬਹੁਤ ਡਰ ਲੱਗਦਾ ਜੀ। ਮਹਾਰਾਜ ਕਹਿਣ ਲੱਗੇ ਫਿਰ ਉਹ ਪਿੱਛੇ ਹੋ ਕੇ ਬਹਿ ਜਾ, ਤੈਨੂੰ ਅਜੇ ਜੋੜੇ ਝੜਨ ਦੀ ਲੋੜ ਆ।
ਵਾਹਿਗੁਰੂ,
ਸਿੱਖਾਂ ਨੂੰ ਵੇਖ ਕੇ ਇਸ ਤਰ੍ਹਾਂ ਮਖੌਲ ਨਹੀਂ ਕਰੀਦਾ ਹੁੰਦਾ, ਤੇ ਜੇ ਤੂੰ ਵੇਖਣਾ ਨਾ ਤੇ ਕਿਤੇ ਬਾਹਰ ਜਾ ਕੇ ਵੇਖ, ਸਿੰਘਾਂ ਦਾ ਛਾਉਣਾ ਹੀ ਕਿਸੇ ਇੱਕ ਨੂੰ ਆਖੀ ਵੀ ਗੁਰੂ ਸਾਹਿਬ ਨੇ ਰਫਲ ਪਰਖਣੀ ਆ, ਤੇ ਫਿਰ ਤੂੰ ਆਪਣੀਆਂ ਅੱਖਾਂ ਦੇ ਨਾਲ ਸਭ ਕੁਝ ਤੱਕ ਲਏਗਾ। ਡੱਲਾ ਬਾਹਰ ਗਿਆ, ਦੋ ਸਿੰਘ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ,
ਧੀਰ ਸਿੰਘ ਜੀ
ਦੋ ਪੁੱਤਰੀ ਸਨ ਜਿਨ੍ਹਾਂ ਦਾ ਸਥਾਨ ਦਮਦਮਾ ਸਾਹਿਬ ਦੀ ਧਰਤੀ ਤੇ ਅੱਜ ਵੀ ਯਾਦ ਉਹਨਾਂ ਦੀ ਕਾਇਮ, ਜਿੱਥੇ ਮਹਾਰਾਜ ਦੀਵਾਨ ਸਜਾਇਆ ਕਰਦੇ ਸੀ, ਦਵੇਂ ਦਸਤਾਰਾ ਸਜਾ ਰਹੇ ਸੀ। ਡੱਲੇ ਨੇ ਆਖਿਆ ਵੀ ਗੁਰੂ ਸਾਹਿਬ ਨੇ ਰਫਲ ਪਰਖਣੀ ਆ, ਤੇ ਇੱਕ ਸਿੰਘ ਨੂੰ ਆਪਣੇ ਦਰਬਾਰ ਚ ਬੁਲਾਇਆ, ਆਂਦੇ ਅੱਧੀਆਂ ਦਸਤਾਰਾਂ ਸਜੀਆਂ ਸੀ ਤੇ ਅੱਧੀਆਂ ਜੀ ਹੱਥ ਜੀ ਫੜੀਆਂ ਸੀ।
ਵਾਹਿਗੁਰੂ,
ਦੌੜ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਸਾਹਮਣੇ ਛਾਤੀਆਂ ਤਾਣ ਕੇ ਖਲੋ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਿਸਤ ਲਈ ਤੇ ਜਿਹੜਾ ਪਿਛਲਾ ਅਗਲੇ ਨੂੰ ਧੱਕਾ ਮਾਰ ਕੇ ਆਉਂਦਾ, ਪਹਿਲਾਂ ਗੋਲੀ ਮੈਨੂੰ ਵੱਜਣੀ ਚਾਹੀਦੀ ਆ, ਜਿਹੜਾ ਅੱਗੇ ਹੁੰਦਾ ਪਿਛਲਾ ਧੱਕਾ ਮਾਰ ਕੇ ਉਹਨੂੰ ਪਿੱਛੇ ਵੱਜਣੀ, ਗੋਲੀ ਆਉਂਦਾ ਗੋਲੀ ਮੈਨੂੰ ਵੱਜਣੀ ਚਾਹੀਦੀ ਆ। ਜਦੋਂ ਇਸ ਤਰ੍ਹਾਂ ਕਰਦੇ ਵੇਖੇ ਸਤਿਗੁਰ ਸੱਚੇ ਪਾਤਸ਼ਾਹ ਨੇ, ਜੇ ਮਹਾਰਾਜ ਨਾਲੀ ਤਾਂ ਨੂੰ ਕਰਨ ਤੇ ਅੱਡੀਆਂ ਤਾਂ ਚੁੱਕਣ, ਜੇ ਠਾਂ ਨੂੰ ਕਰਨ ਤੇ ਠਾਂ ਨੂੰ ਹੋ ਜਾਣਾ। ਜਦੋਂ ਇਸ ਤਰ੍ਹਾਂ ਕਰਦਿਆਂ ਸਤਿਗੁਰ ਪਾਤਸ਼ਾਹ ਨੇ ਤੱਕਿਆ ਤੇ ਥੋੜੀ ਜਿਹੀ ਨਾਲੀ ਤਾਂ ਚੁੱਕ ਤੇ ਮਾਰਨੇ ਘੋੜਾ ਦੱਬਦਾ।
ਵਾਹਿਗੁਰੂ,
ਦਵੇਂ ਨੀਵੀਆਂ ਪਾ ਕੇ ਖਲੋਤੇ ਆ, ਸਤਿਗੁਰੂ ਮਹਾਰਾਜ ਤਖ਼ਤ ਤੋਂ ਉਤਰ ਕੇ ਥੱਲੇ ਆ ਜਾਂਦੇ ਆ। ਸਿੰਘੋ, ਜਦੋਂ ਕੋਈ ਸਿੱਖ ਗੁਰੂ ਦੇ ਨਾਲ ਪਿਆਰ ਨਿਭਾਉਂਦਾ ਨਾ, ਉਦੋਂ ਫਿਰ ਗੁਰੂ ਤਖ਼ਤ ਛੱਡ ਕੇ
ਵਾਹਿਗੁਰੂ
ਫਰਸ਼ ਤੇ ਆਪਣੇ ਸਿੱਖ ਕੋਲ ਆ ਜਾਂਦਾ। ਦਵਾਂ ਨੂੰ ਗੱਲ ਵੱਕੜੀ 'ਚ ਲੈ ਲਿਆ, ਦਵਾਂ ਨੇ ਆਪਣੇ ਸਿਰ ਮਹਾਰਾਜ ਦੇ ਮੋਢਿਆਂ ਨਾਲ ਲਾਏ ਆ, ਜ਼ਾਰ ਜ਼ਾਰ ਰੋਈ ਜਾ ਰਹੇ ਆ। ਮਹਾਰਾਜ ਕੋਈ ਭੁੱਲ ਹੋ ਗਈ ਸੀ, ਕਿਤੇ ਗੋਲੀ ਸਿੱਧੀ ਵੱਜ ਜਾਂਦੀ, ਮਹਾਰਾਜ ਜੰਮਣ ਮਰਨ ਕੱਟਿਆ ਜਾਂਦਾ। ਮਹਾਰਾਜ ਕਹਿਣ ਲੱਗੇ, ਸਿੰਘੋ ਨਹੀਂ, ਤੁਸੀਂ ਮੌਤ ਵਿੱਚੋਂ ਨਿਕਲ ਗਏ ਜੇ, ਤੁਹਾਡਾ ਮੌਤ ਦਾ ਸਾਰਾ ਖੌਫ ਖਤਮ ਕਰ ਦਿੱਤਾ। ਤੇ ਡੱਲੇ ਨੇ ਆ ਕੇ ਸਤਿਗੁਰੂ ਮਹਾਰਾਜ ਦੇ ਚਰਨ ਫੜ ਲਏ। ਮਹਾਰਾਜ ਕਹਿਣ ਲੱਗੇ, ਡੱਲਿਆ, ਜਿਨ੍ਹਾਂ ਨੂੰ ਤੂੰ ਆਨਾ ਸਾ ਨਾ, ਵੀ ਇਹ ਔਰੰਗਜ਼ੇਬ ਦਾ ਕੀ ਵਿਗਾੜਨਗੇ। ਡੱਲਿਆ ਉਹੋ ਹੀ ਆ ਜਿਨ੍ਹਾਂ ਦੀ ਗਿਣਤੀ ਚਮਕੌਰ ਦੀ ਗੜੀ ਵਿੱਚ 40 ਸੀ, ਜਿਨ੍ਹਾਂ ਨੇ ਠੰਡੀਆਂ ਰਾਤਾਂ 'ਚ ਹੀ ਮੇਰਾ ਸਾਥ ਨਹੀਂ ਛੱਡਿਆ, ਭੁੱਖਣ ਭਾਣੇ ਮੇਰੇ ਨਾਲ ਲੜਦੇ ਰਹੇ ਆ। ਮੈਂ ਬੇਨਤੀ ਕਰਾਂ ਸਿੱਖੋ, ਦੁਨੀਆਂ ਦੀਆਂ ਚੀਜ਼ਾਂ ਮਨੁੱਖ ਦੀਆਂ ਲੋੜਾਂ ਹਨ,
ਵਾਹਿਗੁਰੂ,
ਪਰ ਵੇਖੋ ਇਹਨਾਂ ਲੋੜਾਂ ਨੇ ਅਜੇ ਤੱਕ ਸਾਡਾ ਕੋਈ ਸਵਾਰਿਆ? ਬੜੇ ਪਦਾਰਥ ਦੁਨੀਆਂ ਦੇ ਇਕੱਠੇ ਕੀਤੇ ਸੁੱਖ ਵਾਸਤੇ, ਜਿਹੜਾ ਆਪਣੇ ਅੰਦਰ ਧਿਆਨ ਮਾਰ ਕੇ ਵੇਖੋ, ਕੋਈ ਮਨ ਨੂੰ ਸ਼ਾਂਤੀ, ਕੋਈ ਸੰਤੋਖ, ਕੋਈ ਧੀਰਜ ਆਇਆ? ਜੇ ਤੇ ਆਪਣੀ ਆਤਮਾ ਤੋਂ ਪੁੱਛੋਗੇ ਨਾ ਤੇ ਜਵਾਬ ਇੱਕੋ ਹੀ ਮਿਲੇਗਾ ਵੀ ਦੁਨੀਆਂ ਦੇ ਬੜੇ ਸੁੱਖ ਦੇ ਸਾਧਨ ਇਕੱਠੇ ਕੀਤੇ ਪਰ ਇਹ ਮਨ ਨੂੰ ਸ਼ਾਂਤੀ ਨਾ ਆਈ। ਅਤੇ ਜੇ ਤੁਸੀਂ ਆਪਣੀ ਅਗਿਆਨਤਾ ਤੋਂ ਪੁੱਛੋਗੇ ਉੱਥੋਂ ਤਾਂ ਤੁਸੀਂ ਜੋ ਕੁਝ ਮਰਜ਼ੀ ਸੁਣ ਲਓ ਤੁਹਾਨੂੰ ਉਹ ਸੁਣ ਜਾਏਗਾ। ਗੁਰੂ ਕੇ ਸਿੱਖੋ ਅੱਜ ਮਹਾਰਾਜ ਦੀ ਜੇ ਸੰਗਤ 'ਚ ਆਪਾਂ ਆਏ ਹਨ ਅਤੇ ਅੱਜ ਪਰਨ ਕਰਕੇ ਜਾਈਏ ਕਿ ਜ਼ਿੰਦਗੀ 'ਚ ਸਾਡੇ ਕੋਈ ਇਹੋ ਜਿਹਾ ਨਿਭਾਗਾ ਦਿਨ ਨਾ ਆਵੇ ਜਿੱਦਣ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦਾ ਆਹਰ ਨਾ ਕਰੀਏ। ਜੋ ਸਿੱਖ ਗੁਰ ਕੀ ਬਾਣੀ ਗਾਵੈ
ਜੀਵਨ
ਜੀਵਨ ਮੁਕਤ ਪਦਾਰਥ ਪਾਵੇ
ਪਦਾਰਥ ਪਾਵੇ।
ਇੱਥੇ ਬੜਾ ਕੁਛ ਸੀ ਮਹਾਰਾਜ ਦੇ ਆ ਕੇ ਦਰਬਾਰ 'ਚ ਮੰਗਤੇ ਅਤੇ ਮੰਗਣਾ ਚਾਹੀਦਾ, ਪਰ ਜੇ ਕਿਤੇ ਗੁਰੂ ਕਾ ਸਿੱਖ ਗੁਰੂ ਦੇ ਆਛੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਤੋਰੇ ਨਾ ਤਾਂ ਫਿਰ ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਸਿੱਖ ਤਾਂ ਰਾਤ ਨੂੰ ਸੁਪਨਾ ਲੈਂਦਾ ਨਾ ਅਤੇ ਗੁਰੂ ਜਿਹੜਾ ਸਵੇਰ ਨੂੰ ਸੁਪਨਾ ਵੀ ਪੂਰਾ ਕਰ ਦਿੰਦਾ। ਸਾਨੂੰ ਗੁਰੂ ਦੇ ਕੋਲੋਂ ਮੰਗਣ ਦੀ ਜਾਂਚ ਹੀ ਨਹੀਂ ਆਈ। ਆਓ ਆਖਰੀ ਲੈਣਾ ਜੋ ਬਾਬਾ ਜੀ ਦਾ ਹੁਕਮ ਸੀ ਜ਼ਫਰਨਾਮਾ ਜਿਹਨੂੰ ਤੁਸੀਂ ਅੰਤਾਂ ਦਾ ਪਿਆਰ ਦਿੱਤਾ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਉਸ ਔਰੰਗਜ਼ੇਬ ਪਾਪੀ ਨੂੰ ਲਿਖ ਰਹੇ ਆ ਜਿਸ ਦੁਸ਼ਟ ਆਦਮੀ ਨੇ ਆਪਣੇ ਸਕੇ ਭਰਾਵਾਂ ਦਾ ਕਤਲ ਕਰਤਾ, ਆਪਣੀ ਭੈਣ ਆਰਾ ਨੂੰ ਗੁੱਤੋਂ ਫੜ ਕੇ ਜੇਲ੍ਹ 'ਚ ਬੰਦ ਕਰਤਾ, ਸਾਰੀ ਉਮਰ ਉਹ ਜੇਲ੍ਹ ਚੱਕੀ ਪੀਸਦੀ ਮਰ ਗਈ ਕਿਉਂਕਿ ਉਹ ਦਾਰੇ ਦਾ ਪੱਖ ਪੂਰਦੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਲਗੀਧਰ ਪਾਤਸ਼ਾਹ ਮਹਾਰਾਜ 'ਤੇ ਕਿਸ ਤਰ੍ਹਾਂ ਉਸਨੇ ਆਪਣੀਆਂ ਫੌਜਾਂ ਚੜ੍ਹਾਈਆਂ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ 'ਤੇ ਕਿਸ ਤਰ੍ਹਾਂ ਤਲਵਾਰ ਉਸ ਪਾਪੀ ਨੇ ਚਲਵਾਈ, ਸਰਮੱਦ ਵਰਗੇ ਪਖੀਰਾਂ ਦਾ ਵੀ ਕਤਲ ਕਰਾ ਦਿੱਤਾ, ਆਪਣੇ ਪਿਓ ਨੂੰ ਪਿਆਲੇ ਪਾਣੀ ਤੋਂ ਪਿਆਸਿਆਂ ਜੇਲ੍ਹ 'ਚ ਬੰਦ ਕਰਕੇ ਮਾਰ ਦਿੱਤਾ। ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਇਹੋ ਜਿਹਾ ਦੁਸ਼ਟ ਮਰੇਗਾ ਕਦੋਂ? ਅਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਦਇਆ ਸਿੰਘਾ ਜੇ ਕਹਿ ਤੇ ਆਪਣੀ ਕਲਮ ਨਾਲ ਹੀ ਖਾਤਮਾ ਕਰ ਦਈਏ। ਅਤੇ ਮਹਾਰਾਜ ਫਿਰ ਉਹ ਜਿਹੜਾ ਜ਼ਫਰਨਾਮਾ ਲਿਖਿਆ ਸੀ ਦੀਨੇ ਕਾਂਗੜ ਦੇ ਮੁਕਾਮ 'ਤੇ ਬਹਿ ਕੇ ਜਿਹਨੂੰ ਫਤਿਹ ਦੀ ਚਿੱਠੀ ਵੀ ਕਿਹਾ ਗਿਆ, ਜਦੋਂ ਇਹ ਔਰੰਗਜ਼ੇਬ ਨੇ ਉਹਦੇ ਕੋਲ ਭਾਈ ਦਇਆ ਸਿੰਘ ਲੈ ਕੇ ਪਹੁੰਚਿਆ ਜਿਹਦੇ ਵਿੱਚ ਲਿਖਿਆ ਸੀ ਗੁਰਸ਼ਨੇ ਚੇ ਕਾਰੇ
ਕੁਨੰਦ
ਕੁਨੰਦ ਚੇਲ ਨਰ
ਕੀ
ਦਹਿ ਲਖ ਆਏ ਬਰੇ ਆਏ ਬਰੋ ਬੇਖਬਰ
ਬੇਖਬਰ।
ਔਰੰਗਜ਼ੇਬ ਤੈਨੂੰ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਸੀ, ਤੂੰ ਉਹਨਾਂ ਚਾਲੀਆਂ 'ਤੇ 10 ਲੱਖ ਚਾੜਿਆ ਈ ਜਿਨ੍ਹਾਂ ਦੇ ਪੇਟ ਵਿੱਚ ਰੋਟੀ ਨਹੀਂ, ਬੰਦੂਕਾਂ ਵਿੱਚ ਬਰੂਦ ਨਹੀਂ, ਪੈਰਾਂ ਵਿੱਚ ਜੋੜਾ ਨਹੀਂ, ਅਤੇ ਤੂੰ ਮੈਨੂੰ ਦੱਸਿਆ ਵੀ ਨਹੀਂਗਾ। ਉਹ ਤੈਨੂੰ ਮਰ ਜਾਣਾ ਚਾਹੀਦਾ ਸੀ, ਤੇਰੇ ਵੱਡੇ ਵੱਡੇ ਜਰਨੈਲ ਨਾਰ ਖਾਨ ਵਰਗੇ ਚੜ੍ਹ ਕੇ ਆਏ ਜਿਨ੍ਹਾਂ ਦਾ ਸਤਿਗੁਰ ਨੇ ਜ਼ਫਰਨਾਮੇ ਜ਼ਿਕਰ ਕੀਤਾ। ਚੁਦੀਦਨ ਕੇ ਨਾਹਰ ਬਯਾਮਨ ਬਯੰਗ
ਚੁਸ਼ੀਦਨ
ਚੁਸ਼ੀਦਨ ਜਕੇ ਤੀਰ
ਤਨ
ਬੇਦਰੰਗ
ਬੇਦਰੰਗ
ਰੰਗ ਜੇਬ ਤੇਰਾ ਵੱਡਾ ਜਰਨੈਲ ਚੜ੍ਹ ਕੇ ਆਇਆ, ਮੇਰਾ ਇੱਕ ਤੀਰ ਵੱਜਾ ਉਹ ਲੋਹ ਵਿੱਚ ਡੁੱਬ ਗਿਆ,
ਸੱਚ ਹੈ।
ਦੂਜਾ ਗਣੀ ਖਾਇਆ ਉਹਦੀ ਗਿੱਜੀ 'ਚ ਛੱਡਿਆ, ਉਹ ਸਦਾ ਦੀ ਨੀਂਦ ਸੌਂ ਗਿਆ। ਇੱਕ ਹੰਕਾਰਿਆ ਜਰਨੈਲ ਖਵਾਜਾ ਮਰਦੂਦ ਅਲੀ, ਮਰਦੂਦ ਕਿਹਾ ਗਿਆ ਡੰਨਿਆ ਤਨਖਾਹੀਆ, ਜਦੋਂ ਦੋ ਮਾਰੇ ਗਏ ਤੇ ਪਿਛਾਂਹ ਨੂੰ ਭੱਜੇ। ਸੂਬਾ ਸਰਹੰਦ ਵਜ਼ੀਰ ਖਾਨ ਨੇ ਆਖਿਆ ਖਵਾਜਾ ਸਾਹਿਬ ਗੁਰੂ ਗੋਬਿੰਦ ਸਿੰਘ ਇਸ ਘੇਰੇ ਵਿੱਚੋਂ ਬਚ ਕੇ ਨਾ ਨਿਕਲ ਜੇ।
ਵਾਹ ਵਾਹ।
ਉਹਨੇ ਆਖਿਆ ਨਾਜ਼ਮ ਸਾਹਿਬ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਜੀਂਦਿਆਂ ਫਲ ਲੈਣਾ ਨਾ ਤੇ ਤੇਰੇ ਵਸ ਦੀ ਗੱਲ ਆ ਨਾ ਮੇਰੇ ਵਸ ਦੀ ਗੱਲ ਆ, ਜੇ ਤੈਨੂੰ ਮੈਂ ਤੁਰਿਆ ਫਿਰਦਾ ਚੰਗਾ ਨਹੀਂ ਲੱਗਦਾ ਤੇ ਮੈਂ ਵੀ ਪੌੜੀ ਚੜ੍ਹ ਜਾਂਦਾ। ਉਹਨੇ ਆਖਿਆ ਫਿਰ ਹੋਗਾ, ਬਹਾਦਰੀ ਦੀਆਂ ਗੱਪਾਂ ਜਨਾਨੀਆਂ ਕੋਲ ਬਹਿ ਕੇ ਮਾਰਨੀਆਂ ਜਾਣਦੇ ਜੇ। ਜਦੋਂ ਇਹ ਪੌੜੀ ਦੇ 5-7 ਡੰਡੇ ਚੜ੍ਹਿਆ ਨਾ, ਜਦੋਂ ਕਲਗੀਧਰ ਪਾਤਸ਼ਾਹ ਨੂੰ ਬੁਰਜ ਵਿੱਚ ਬੈਠਿਆਂ ਵੇਖਿਆ ਇਹ ਇਸ ਤਰ੍ਹਾਂ ਛਹਿ ਗਿਆ ਜਿਤਨਾ ਕਬੂਤਰ ਬਾਜ਼ ਨੂੰ ਵੇਖ ਕੇ ਛਹਿ ਜਾਂਦਾ। ਮਹਾਰਾਜ ਲਿਖ ਕੇ ਘੱਲਦੇ ਆ ਦਰੇਗਾ ਅਗਰ ਉਹ ਰੂਏ ਦੀਦ
ਮੈਂ
ਲਾਚਾਰ ਔਰੰਗਜ਼ੇਬ ਤੇਰਾ ਵੱਡਾ ਜਰਨੈਲ ਜੇ ਕਿਤੇ ਥੋੜਾ ਜਿਹਾ ਤਾਂ ਚੜ ਜਾਂਦਾ ਨਾ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦੇਣਾ ਸੀ।
ਸੱਚ ਹੈ।
ਚਿਹਾ ਛੁੱਦ ਕੇ ਚੂ ਬਚਗਾ ਕੁਛ ਤੇ ਚਾਰ, ਉਹ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤਰ ਮਾਰ ਦਿੱਤੇ ਦੇ।
ਵਾਹਿਗੁਰੂ।
ਚਿਹਾ ਛੁੱਦ ਕੇ ਚੂ ਬਚਗਾ ਕੁਛ ਤੇ ਚਾਰ, ਕੇ ਬਾਕੀ ਬਿਮਾ ਦਸਤਾ
ਪਚੀਤੇ
ਪਚੀਤੇ ਮਾਰ। ਅਜੇ ਮੇਰਾ ਕੁੰਡਲੀਆ ਸੱਪ ਖਾਲਸਾ ਬੈਠਾ
ਵਾਹ ਵਾਹ
ਜਿਹੜਾ ਤੇਰੇ ਪੈਰਾਂ ਥੱਲੇ ਇੱਕ ਅੰਗਿਆਰ ਮਚਾ ਕੇ ਰੱਖ ਦੇਗਾ। ਜਦੋਂ ਜਫਰਨਾਮਾ ਪੜ੍ਹ ਲਿਆ ਨਾ ਸਿੰਘੋ, ਫਿਰ ਉਹ ਮੰਜੇ ਤੋਂ ਉੱਠ ਨਹੀਂ ਸੀ ਸਕਿਆ। ਜਫਰਨਾਮਾ ਤੇ ਪੜ੍ਹ ਲਿਆ, ਉਹਦੇ ਥੱਲੇ ਲਿਖਿਆ ਸੀ ਚਿੱਠੀ ਦੇ, ਹੁਣ ਬੋਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਤੇ ਰੰਗਦੇਵ ਸ਼ਰਮ ਦਾ ਮਾਰਾ ਕਹਿੰਦਾ ਨਹੀਂ ਸੀ। ਕੋਈ ਸਿਆਣਾ ਮੌਲਵੀ ਕਾਜੀ ਜਿਹੜਾ ਗੁਰੂ ਘਰ ਦੀ ਅਜਮਤ ਤੂੰ ਜਾਣਦਾ ਸੀ, ਉਹਨੇ ਆਖਿਆ ਹੁਣ ਕਹਿ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਤੇਰੀ ਜਾਨ ਸੌਖੀ ਨਿਕਲ ਜੂਗੀ। ਉਦੋਂ ਤੇ ਇੱਕ ਰੰਗਾ ਸੀ ਨਾ, ਹੁਣ ਕਈ ਰੰਗੇ ਜਿਹੜੇ ਸਿੱਖੀ ਨੂੰ ਮੁਕਾਉਣਾ ਚਾਹੁੰਦੇ ਆ। ਇਹ ਵੀ ਰੰਗੇ ਦਾ ਦੂਜਾ ਹੀ ਰੂਪ ਬੈਠਾ। ਕਿੰਨੀ ਜਿਮੀਦਾਰਾਂ ਦੀ ਮੌਤ ਹੋ ਗਈ ਆ, ਕਿੰਨੇ ਬਜ਼ੁਰਗ 60-60, 70-70 ਵਰੇ ਦੇ ਉਹ ਕਿੰਨਿਆਂ ਮਹੀਨਿਆਂ ਤੋਂ ਸੜਕ 'ਤੇ ਬੈਠੇ ਆ, ਪਰ ਇਸ ਬੰਦੇ ਦੇ ਕੰਨ 'ਤੇ ਜਰਾ ਜਿੰਨੀ ਜੂ ਨਹੀਂ ਸਰਕੀ, ਪਰ ਖੇੜਾ ਇਹਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਛੁੱਟਣਾ, ਉਹ ਰੰਗੇ ਦਾ ਨਹੀਂ ਛੁੱਟਿਆ, ਇਹ ਕਿਹੜੇ ਬਾਗ ਦੀ ਮੂਲੀ ਆ। ਮੈਂ ਕੱਲ੍ਹ 17 ਟਰਾਲੀਆਂ ਜਾਂਦੀਆਂ ਵੇਖੀਆਂ ਦਿੱਲੀ ਨੂੰ, ਆਂਦੇ ਝੋਨਾ ਸੀ ਲਾ ਲਿਆ ਤੇ ਅਸੀਂ ਹੁਣ ਵਿਹਲੇ ਹੀ ਆ, ਦਿਨ ਚਿਰ ਵੱਢਣਾ ਨੀਗਾ। ਗੁਰੂ ਕਿਰਪਾ ਕਰੇ, ਤੁਸੀਂ ਵੀ ਭਾਈ ਉਹਨਾਂ ਦਾ ਸਾਥ ਦੇਣ ਵਾਸਤੇ ਵੱਡੀ ਗਿਣਤੀ ਵਿੱਚ ਜਾਣਾ ਸਾਡਾ ਇਹ ਬਲੀਨ ਫਰਜ਼ ਦਾ ਬਣਦਾ ਹੈ, ਨਹੀਂ ਤੇ ਢਾਡੀਆਂ ਕਮਿਸ਼ਨਾਂ ਦੀਆਂ ਗਾਈਆਂ ਹੋਈਆਂ ਵਾਰਾਂ ਕਿਤੇ ਵਿਅਰਥ ਨਾ ਚਲੇ ਜਾਣਾ। ਇਹ ਧਰਮ ਨੂੰ ਲਾਜ ਜੇ ਅਸੀਂ ਇਹ ਤੋਂ ਜਰਾ ਜਿੰਨੀ ਵੀ ਢਿੱਲ ਕਰੀਏ, ਸਤਿਗੁਰੂ ਕਿਰਪਾ ਕਰੇ।
ਰਾਮਲੀ ਕਾ ਗਾਨਵਾ ਇੱਕ ਤੀਰ ਆਪਣਾ
ਛੱਡ ਕੇ, ਇੱਕ ਤੀਰ ਆਪਣਾ ਛੱਡ ਕੇ,
ਉਹ ਚੜ੍ਹਦੀ ਕਲਾ ਉਸ ਕੌਮ ਦੀ ਸਦਾ ਰਹਿੰਦੀ, ਚੜ੍ਹਦੀ ਕਲਾ ਉਸ ਕੌਮ ਦੀ ਸਦਾ ਰਹਿੰਦੀ
ਜਿਹੜੀ
ਆਪਣੇ ਫਰਜ਼ ਪਛਾਣਦੀ ਹੈ।
ਤਖਤਾ
ਤਾਜਾਂ ਤੇ ਲੋਭ ਤੇ ਥੁੱਕਦੀ ਨਹੀਂ,
ਸੋਜੀ
ਆ ਜਾਵੇ ਆਪਣੀ ਸ਼ਾਨ ਦੀ ਏ। ਉਹ ਕਿਸੇ ਦੁਖੀ ਮਜਲੂਮ ਦੀ ਹਾਲ ਸੁਣ ਕੇ
ਓਏ ਬਾਜੀ
ਲਾ ਦਿੰਦੀ ਆਪਣੀ ਜਾਨ ਦੀ ਏ।
ਤੇਰੇ ਭਾਣੇ
ਸਰਬੱਤ ਦਾ ਭਲਾ ਹੋਵੇ,
ਚੰਦਨ
ਸਿੱਖਿਆ ਤੇਰੇ ਨਿਸ਼ਾਨ ਦੀ
ਸ਼ਾਨ ਦੀ।
ਜਿਸ ਗੁਰੂ ਦੀ ਕਲਮ ਵਿੱਚ ਏਡੀ ਵੱਡੀ ਤਾਕਤ ਆ, ਉਹਦੀ ਤਲਵਾਰ ਵਿੱਚ ਕਿੰਨੀ ਹੋਏਗੀ। ਆਓ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ। ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ।